ਸਿੰਘ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਜਾਂ ਮਜ਼ਹਬ, ਇਸ ਲੜੀ ਦੇ ਪਿਛਲੇ ਦੋ ਭਾਗਾਂ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰ ਆਤਮੇ ਇਲਾਹੀ ਹੁਕਮ ਰੂਪੀ ਨਿੱਜੀ ਧਰਮ ਇਨਸਾਨ ਦੀ ਹੋਂਦ ਦੇ ਨਾਲ ਹੀ ਲਿਖਿਆ ਜਾਂ ਪ੍ਰਵੇਸ਼ ਹੈ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਸ ਨੂੰ 84 ਲੱਖ ਜੂਨਾਂ ਤਾਂ ਅਭੋਲ ਤੇ ਅਣਜਾਣੇ ਕਮਾ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਦੁਆਰਾ ਇਸ ਨਾਲ ਲਿਖੇ ਹੋਏ ਧਰਮ ਤੋਂ ਬੇਮੁਖ ਤੇ ਅਵੇਸਲੀ ਹੋ ਕੇ ਆਪਣੇ ਪਾਣੇ ਵਿੱਚ ਮਨਮੁਖੀ ਜੀਵਨ ਬਤੀਤ ਕਰਦੀ ਹੈ ਤੇ ਨਤੀਜੇ ਵਜੋਂ ਜਮਾਂ ਦੇ ਵਸ ਪੈਂਦੀ ਹੈ। ਤੀਖਣ ਬੁੱਧੀ ਹੁੰਦਿਆਂ ਵੀ ਇਨਸਾਨ ਇਸ ਨਾਲ ਲਿਖੇ ਧਰਮ ਨੂੰ ਬੁੱਝਣ ਤੇ ਸਮਝਣ ਤੋਂ ਅਸਮਰਥ ਹੈ ਅਤੇ ਬਾਹਰ ਮੁਖੀ ਅਪਣਾਏ ਹੋਏ ਧਰਮਾਂ ਦੇ ਕਰਮ ਕਾਂਡਾਂ ਨੂੰ ਹੀ ਪਰਮਾਰਥ ਸਮਝੀ ਬੈਠਾ ਹੈ। ਇਸ ਅਤਿਅੰਤ ਸੂਖਮ ਤੇ ਗੁਪਤ ਭੇਦ ਨੂੰ ਬੁੱਝਣ ਤੇ ਸਮਝਣ ਦਾ ਗੁਰਮੁਖ ਪਿਆਰਿਆਂ ਨੇ ਇਸ ਲੇਖ ਵਿੱਚ ਉੱਦਮ ਕੀਤਾ ਹੈ। ਇਸ ਅਤਿਅੰਤ ਸੂਖਮ ਤੇ ਗੁਪਤ ਭੇਦ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ, ਇਹਦੇ ਵਾਸਤੇ ਗੁਰਮੁਖ ਪਿਆਰਿਆਂ ਨੇ ਇੱਕ ਉਦਾਹਰਣ ਦਿੱਤੀ ਹੈ ਸਾਨੂੰ। ਮੰਨਿਆ ਗਿਆ ਹੈ ਕਿ ਖੜਾ ਪਾਣੀ ਗੰਧਲਾ ਹੋ ਜਾਂਦਾ ਹੈ ਤੇ ਚੱਲਦਾ ਪਾਣੀ ਨਿਰਮਲ ਤੇ ਤਾਜ਼ਾ ਹੁੰਦਾ ਹੈ। ਚੱਲਦੇ ਪਾਣੀ ਦਾ ਕਿਸੇ ਨਾ ਕਿਸੇ ਸੋਮੇ ਨਾਲ ਸੰਬੰਧ ਹੁੰਦਾ ਹੈ, ਜਿੱਥੋਂ ਕਿ ਤਾਜ਼ਾ ਨਿਰਮਲ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ। ਜਦੋਂ ਚੱਲਦੇ ਪਾਣੀ ਦੀ ਰਵਾਨਗੀ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਸਰੋਵਰ ਦਾ ਇਕੱਠਾ ਹੋਇਆ ਹੋਇਆ ਪਾਣੀ ਸਹਿਜੇ ਸਹਿਜੇ ਮੈਲਾ ਹੁੰਦਾ ਜਾਂਦਾ ਹੈ। ਬਾਹਰਲੇ ਮੈਲੇ ਪਾਣੀ ਦੀ ਰੋੜ ਨਾਲ ਸਰੋਵਰ ਦਾ ਪਾਣੀ ਹੋਰ ਵੀ ਗੰਧਲਾ ਹੋ ਜਾਂਦਾ ਹੈ, ਜਿਹਦੇ ਨਾਲ ਉਸ ਵਿੱਚ ਮੱਛਰ, ਹੋਰ ਕੀੜੇ ਮਕੌੜੇ ਆਦਿ ਉਪਜਦੇ ਹਨ ਅਤੇ ਉਹਦੀ ਗੰਦੀ ਹਵਾੜ ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਵੀ ਫੈਲਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਜਦ ਤੱਕ ਸਰੋਵਰ ਦਾ ਆਪਣੇ ਸੋਮੇ ਨਾਲ ਮੇਲ ਕਨੈਕਸ਼ਨ ਰਹਿੰਦਾ ਹੈ ਤਦ ਤੱਕ ਸਰੋਵਰ ਦਾ ਪਾਣੀ ਤਾਜ਼ਾ ਤੇ ਨਿਰਮਲ ਹੋਏਗਾ, ਜੀਵ ਜੰਤ ਇਸ ਤੋਂ ਲਾਹਾ ਲੈਣਗੇ। ਪਰ ਜਦ ਸੋਮੇ ਵਿੱਚੋਂ ਆ ਰਹੀ ਖਾਲ, ਕੂਲ ਜਾਂ ਪਾਣੀ ਦੀ ਧਾਰਾ ਵਿੱਚ ਪਿੱਛੋਂ ਕੋਈ ਵਿਘਨ ਪੈ ਜਾਏ ਤਾਂ ਤਾਜ਼ੇ ਪਾਣੀ ਦੀ ਰਵਾਨਗੀ ਬੰਦ ਹੋ ਜਾਂਦੀ ਹੈ, ਜਿਸ ਕਰਕੇ ਸਰੋਵਰ ਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਤੇ ਉਹਦੇ ਵਿੱਚ ਪਹਿਲਾਂ ਪਿਆ ਪਾਣੀ ਸਹਿਜੇ ਸਹਿਜੇ ਸੁੱਕ ਕੇ ਘਟਦਾ ਜਾਂਦਾ ਹੈ, ਗੰਧਲਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਰੋਵਰ ਦਾ ਪਾਣੀ ਸਾਡੇ ਲਈ ਲਾਭਦਾਇਕ ਹੋਣ ਦੀ ਬਜਾਏ ਹਾਨੀਕਾਰਕ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜਦ ਤੱਕ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਸ਼ਬਦ ਦੁਆਰਾ ਹੁਕਮ, ਸ਼ਬਦ ਜਾਂ ਨਾਮ ਦੇ ਸੋਮੇ ਨਾਲ ਮਿਲਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਤਦ ਤੱਕ ਇਲਾਹੀ ਹੁਕਮ ਜਾਂ ਨਾਮ ਦੀ ਰਵਾਨਗੀ ਦੁਆਰਾ ਸਾਡੇ ਮਨ, ਤਨ, ਚਿੱਤ ਵਿੱਚ ਸਾਰੇ ਦੇ ਸਾਰੇ ਦੇਵੀ ਆਤਮਿਕ ਗੁਣ ਸਹਿਜ ਸੁਭਾਏ ਪ੍ਰਦਾਨ ਹੁੰਦੇ ਰਹਿੰਦੇ ਹਨ, ਪ੍ਰਵੇਸ਼ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪਨ ਤੇ ਸੜੇ ਹਾਂਦ ਨਹੀਂ ਉਪਜਦੀ, ਸਗੋਂ ਸਾਡੀ ਅੰਤਰ ਆਤਮਾ ਸਵੱਛ, ਨਿਰਮਲ, ਸ਼ਾਂਤ, ਖਿੜੀ ਹੋਈ ਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਹੁਣ ਇਸ ਦਾ ਦੂਸਰਾ ਪੱਖ ਹੈ, ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਹੋਏ ਧਰਮ ਨੂੰ ਜਾਂ ਨਾਮ ਨੂੰ, ਸ਼ਬਦ ਨੂੰ ਭੁੱਲ ਜਾਂਦਾ ਹੈ, ਉਸ ਤੋਂ ਬੇਮੁਖ ਹੋ ਜਾਂਦਾ ਹੈ, ਤਾਂ ਸਾਡੀ ਸ਼ਰਧਾ ਭਾਵਨੀ ਦੀ ਧਾਰਾ ਜਾਂ ਪ੍ਰਣਾਲੀ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਕਰਕੇ ਅਸੀਂ ਆਤਮ ਮੰਡਲ ਦੇ ਸਾਰੇ ਦੇਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ ਤੇ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਬਾਹਰ ਮੁਖੀ ਕੁਸੰਗਤ ਨਾਲ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਸਾਨੂੰ ਆਤਮਕ ਦੇਵੀ ਗੁਣ ਮਿਲਨੇ ਸਨ ਉਹ ਖਤਮ ਹੋ ਜਾਂਦੇ ਹਨ। ਸੋ ਅਸੀਂ ਮੈਲੇ ਤੇ ਗੰਧਲੇ ਮਨਾਂ ਨਾਲ ਹਉਮੈ ਦੇ ਪਰਮ ਭੁਲਾਵੇ ਵਿੱਚ ਅਕਾਲ ਪੁਰਖ ਤੋਂ ਸ਼ਰਧਾਹੀਨ ਹੁੰਦੇ ਹਾਂ, ਬੇਮੁਖ ਹੁੰਦੇ ਹਾਂ। ਕਿਉਂਕਿ ਸਾਡੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਅਕਾਲ ਪੁਰਖ ਤੋਂ ਬੇਮੁਖ ਕਿਉਂ ਹੁੰਦੇ ਹਾਂ। ਜੇਕਰ ਅਕਾਲ ਪੁਰਖ ਤੋਂ ਬੇਮੁਖ ਹੋਣ ਨਾਲ ਇਹ ਔਗਣ ਸਾਡੇ ਵਿੱਚ ਪੈਦਾ ਹੋਣੇ ਹਨ ਤਾਂ ਅਸੀਂ ਉਸ ਤੋਂ ਸ਼ਰਧਾਹੀਨ ਤੇ ਬੇਮੁਖ ਕਿਉਂ ਹੁੰਦੇ ਹਾਂ। ਮੈਲੇ ਤੇ ਗੰਧਲੇ ਮਨਾਂ ਨਾਲ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਅਕਾਲ ਪੁਰਖ ਤੋਂ ਸ਼ਰਧਾਹੀਨ ਹੋ ਜਾਂਦੇ ਹਾਂ, ਬੇਮੁਖ ਹੋ ਜਾਂਦੇ ਹਾਂ ਅਤੇ ਆਪਣੀਆਂ ਸਿਆਣਪਾਂ ਦੇ ਆਸਰੇ ਆਪਣੇ ਭਾਣੇ ਵਿੱਚ ਆਪਣੀ ਮਨ ਮਰਜ਼ੀ ਦੇ ਵਿੱਚ ਵਿਚਰ ਕੇ ਅਨੇਕਾਂ ਦੁੱਖ ਕਲੇਸ਼ ਭੋਗਦੇ ਫਿਰ ਰੋਂਦੇ ਪਿੱਟਦੇ ਖੱਜਲ ਖੁਆਰ ਹੁੰਦੇ ਹਾਂ। ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਵੇ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁਵਿਧ ਤਾਵੇ, ਹੁਕਮ ਨਾ ਜਾਣੇ ਬੱਕੁੜੇ ਭੁੱਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ। ਸੋ ਅਕਾਲ ਪੁਰਖ ਨੂੰ ਭੁੱਲ ਕੇ, ਅਕਾਲ ਪੁਰਖ ਨੂੰ ਵਿਸਾਰ ਕੇ, ਉਹਦੇ ਤੋਂ ਬੇਮੁਖ ਹੋ ਕੇ ਆਪਣੇ ਭਾਣੇ ਵਿੱਚ ਚੱਲਣ ਨਾਲ ਅਸੀਂ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ, ਹਉਮੈ ਦੇ ਦੀਰਘ ਰੋਗ ਵਿੱਚ ਗਲਤਾਨ ਹੁੰਦੇ ਹਾਂ, ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ, ਮਾਇਕੀ ਅਗਨ ਸੋਕ ਸਾਗਰ ਵਿੱਚ ਸੜਦੇ ਹਾਂ, ਆਪਣੇ ਪਾਪਾਂ ਦਾ ਨਤੀਜਾ ਭੁਗਤਦੇ ਹਾਂ, ਆਵਾਗਮਨ ਵਿੱਚ ਪੈਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ, ਨਰਕ ਭੋਗਦੇ ਹਾਂ। ਇਹ ਸਾਰੇ ਔਗਣ ਅਕਾਲ ਪੁਰਖ ਨੂੰ ਭੁੱਲ ਕੇ ਆਪਣੇ ਭਾਣੇ ਵਿੱਚ ਚੱਲਣ ਨਾਲ ਆਪ ਮੁਹਾਰੇ ਸਾਡੇ ਵਿੱਚ ਪ੍ਰਵੇਸ਼ ਹੋ ਜਾਂਦੇ ਹਨ। ਦੂਸਰੇ ਪਾਸੇ ਜੇ ਅਸੀਂ ਅਕਾਲ ਪੁਰਖ ਦੀ ਯਾਦ ਵਿੱਚ ਆ ਜਾਈਏ, ਉਹਦਾ ਸਿਮਰਨ ਕਰੀਏ ਤਾਂ ਇਹਦੇ ਨਾਲ ਪਹਿਲਾਂ ਤਾਂ ਸਾਡਾ ਅਨੁਭਵ ਖੁੱਲਦਾ ਹੈ, ਸਾਡੇ ਮਨ ਵਿੱਚ ਸ਼ਰਧਾ ਭਾਵਨੀ ਪੈਦਾ ਹੁੰਦੀ ਹੈ, ਆਪਣੇ ਨਾਲ ਲਿਖੇ ਧਰਮ ਦੀ ਸਾਨੂੰ ਸੋਝੀ ਆਉਂਦੀ ਹੈ, ਇਲਾਹੀ ਹੁਕਮ ਰੂਪੀ ਧਰਮ ਆਪਣੇ ਆਪ ਕਮਾਇਆ ਜਾਂਦਾ ਹੈ, ਇਲਾਹੀ ਭਾਣਾ ਮੰਨਿਆ ਜਾਂਦਾ ਹੈ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ, ਆਤਮ ਮੰਡਲ ਦੇ ਸਾਰੇ ਦੈਵੀ ਗੁਣ ਤੇ ਦਾਤਾਂ ਸਾਨੂੰ ਸਹਿਜ ਸੁਭਾਏ ਪ੍ਰਦਾਨ ਹੋ ਜਾਂਦੇ ਹਨ, ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਦਾ ਹੈ, ਬੈ ਖਰੀਦ ਹੁਕਮੀ ਬੰਦੇ ਬਣ ਕੇ ਅਸੀਂ ਸੇਵਾ ਕਰਦੇ ਹਾਂ, ਸਾਡਾ ਜੀਵਨ ਸੁਖੀ ਤੇ ਸਫਲ ਹੁੰਦਾ ਹੈ, ਮਾਇਕੀ ਭਰਮ ਭੁਲਾਵਾ ਦੂਰ ਹੁੰਦਾ ਹੈ, ਹਉਮੈ ਦੇ ਦੀਰਘ ਰੋਗ ਤੋਂ ਬਚੀਦਾ ਹੈ, ਮਾਇਕੀ ਆਤਿਸ਼ ਦੁਨੀਆਂ ਤੋਂ ਬਚਾ ਹੁੰਦਾ ਹੈ, ਆਵਾਗਮਨ ਤੋਂ ਛੁਟਕਾਰਾ ਹੁੰਦਾ ਹੈ, ਜਮਾਂ ਤੋਂ ਬਚੀਦਾ ਹੈ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਸਾਡੀ ਸਮਾਈ ਹੋ ਜਾਂਦੀ ਹੈ। ਹੁਣ ਸੰਸਾਰ ਵਿੱਚ ਦੋ ਕਿਸਮ ਦੇ ਧਰਮ ਪ੍ਰਵਿਰਤ ਹਨ, ਪਹਿਲਾ ਤਾਂ ਜਿਹੜਾ ਅਸੀਂ ਦੇਖਦੇ ਹਾਂ ਅੰਤਰਮੁਖੀ ਸਾਡਾ ਨਾਲ ਲਿਖਿਆ ਹੋਇਆ ਹੁਕਮ ਰੂਪੀ ਆਤਮਿਕ ਧਰਮ, ਦੂਸਰਾ ਬਾਹਰ ਮੁਖੀ ਸਾਡੇ ਅਪਣਾਏ ਹੋਏ ਆਪ ਬਣਾਏ ਹੋਏ ਵੱਖ ਵੱਖ ਧਰਮ। ਇਹਨਾਂ ਦੋਹਾਂ ਦਾ ਨਿਖਰਵਾਂ ਨਿਰਣਾ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਖਲਕਤ ਨੂੰ ਧਰਮ ਦੀ ਬਾਬਤ ਹੀ ਬੇਅੰਤ ਭੁਲੇਖੇ ਪਏ ਹੋਏ ਹਨ। ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਹੁਕਮ ਰੂਪੀ ਇਲਾਹੀ ਧਰਮ ਸਮੁੱਚੇ ਵਿਸ਼ਵ ਵਿੱਚ ਕਾਇਨਾਤ ਦੇ ਅੰਤਰ ਆਤਮੇ ਨਾਲ ਲਿਖਿਆ ਤੁਰੋਂ ਆਉਂਦਾ ਹੈ, ਜੋ ਕਿ ਸਦੀਵੀ ਜੁਗੋ ਜੁਗ ਇਕਸਾਰ ਤੇ ਗੁਪਤੋ ਗੁਪਤੀ ਵਿਆਪਕ ਹੋ ਕੇ ਵਰਤ ਰਿਹਾ ਹੈ। ਇਸ ਦੁਆਰਾ ਸਾਰੀ ਕਾਇਨਾਤ ਉਪਜਦੀ ਹੈ, ਪਲਦੀ ਹੈ, ਪ੍ਰਫੁੱਲਤ ਹੁੰਦੀ ਹੈ, ਮੌਲਦੀ ਹੈ, ਖਿੜਦੀ ਹੈ, ਬਿਨਸਦੀ ਹੈ। ਇਹ ਅੰਤਰੀਵ ਇਲਾਹੀ ਵਿਸ਼ਵ ਧਰਮ ਅਭੁੱਲ ਹੈ, ਅਟਲ ਹੈ, ਇਹ ਇੱਕੋ ਇੱਕ ਹੈ, ਸਰਬੱਗ ਹੈ, ਇਹ ਸਾਡੇ ਨਾਲ ਲਿਖਿਆ ਹੋਇਆ ਹੈ, ਬਦਲਦਾ ਨਹੀਂ, ਇਹ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਅਨੁਭਵੀ ਆਤਮਿਕ ਮੰਡਲ ਦੀ ਗੁਪਤ ਖੇਡ ਹੈ। ਇਸ ਗੁਪਤ ਵਿਸ਼ਵ ਇਲਾਹੀ ਧਰਮ ਵਿੱਚ ਸਾਰੇ ਆਤਮਿਕ ਮੰਡਲ ਦੇ ਦੈਵੀ ਗੁਣ, ਜਿਹੜੇ ਕਿ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਨਿਰਮਲਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮ ਰਸ, ਬਚਾਓ, ਦਇਆ, ਖਿਮਾ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ ਆਦਿ ਇਹ ਪ੍ਰਵੇਸ਼ ਹਨ ਤੇ ਸਹਿਜ ਸੁਭਾਏ ਆਪ ਮੁਹਾਰੇ ਪ੍ਰਵਿਰਤ ਹੋ ਰਹੇ ਹਨ, ਜਿਵੇਂ ਕਿ ਧੁੱਪ ਵਿੱਚ ਸੂਰਜ ਦੇ ਸਾਰੇ ਹੀ ਗੁਣ ਮੌਜੂਦ ਹੁੰਦੇ ਹਨ। ਦੂਜੇ ਪਾਸੇ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਅਨੇਕਾਂ ਅੱਡੋ ਅੱਡੀ ਬਾਹਰਮੁਖੀ ਧਰਮ ਪ੍ਰਚਲਿਤ ਹਨ, ਜਿਨ੍ਹਾਂ ਦੇ ਅੱਗੋਂ ਫਿਰ ਅਨੇਕਾਂ ਫਿਰਕੇ ਸੰਪਰਦਾਵਾਂ ਬਣੀਆਂ ਹੋਈਆਂ ਹਨ, ਕਿਉਂਕਿ ਅਸੀਂ ਸਾਰੇ ਅਲੱਗ ਅਲੱਗ ਅੰਤਸ਼ਕਰਨ ਲੈ ਕੇ ਆਉਂਦੇ ਹਾਂ। ਸੋ ਸਾਡੇ ਬਣਾਏ ਹੋਏ ਧਰਮ ਵੀ ਅੱਡੋ ਅੱਡ ਹੋਣਗੇ, ਇਸੇ ਕਰਕੇ ਇਹਨਾਂ ਧਰਮਾਂ ਦੇ ਵਿੱਚ ਆਪਸ ਦੇ ਵਿੱਚ ਟਕਰਾਅ ਹੁੰਦਾ ਰਹਿੰਦਾ ਹੈ। ਇਹਨਾਂ ਸਾਰਿਆਂ ਧਰਮਾਂ ਦੇ ਅੱਗੋਂ ਅਨੇਕਾਂ ਫਿਰਕੇ ਸੰਪਰਦਾਵਾਂ ਬਣੀਆਂ ਹੋਈਆਂ ਹਨ, ਇਹਨਾਂ ਸਾਰਿਆਂ ਧਰਮਾਂ ਤੇ ਫਿਰਕਿਆਂ ਦੇ ਭਿੰਨ ਭਿੰਨ ਇਸ਼ਟ ਹਨ, ਭਿੰਨ ਭਿੰਨ ਸਿਧਾਂਤ ਹਨ, ਭਿੰਨ ਭਿੰਨ ਮਰਿਆਦਾ, ਕਰਮ ਕਾਂਡ, ਰੋ ਰੀਤਾਂ, ਰੇਖ ਭੇਖ, ਦਰਸ਼ਨ ਸਭ ਅਲੱਗ ਅਲੱਗ ਹਨ, ਜੋ ਕਿ ਸਮੇਂ ਸਮੇਂ ਸਿਰ ਬਦਲਦੇ ਰਹਿੰਦੇ ਹਨ। ਇਹਨਾਂ ਬਾਹਰਮੁਖੀ ਧਰਮਾਂ ਦੀ ਭਿੰਨਤਾ ਜਾਂ ਵੱਖਰੇਪਨ ਦੇ ਕਾਰਨ ਹੀ ਇਹਨਾਂ ਦਾ ਆਪਸ ਦੇ ਵਿੱਚ ਵਾਦ ਵਿਵਾਦ, ਗਲਤ ਫਹਿਮੀਆਂ, ਈਰਖਾ, ਦਵੈਤ, ਨਫ਼ਰਤ, ਤੋਸਬ, ਲੜਾਈਆਂ, ਜਹਾਦ, ਜ਼ੁਲਮ, ਅਤਿਆਚਾਰ ਆਦਿ ਪੈਦਾ ਹੁੰਦੇ ਰਹਿੰਦੇ ਹਨ, ਜੋ ਕਿ ਕਈ ਵਾਰੀ ਅਤਿਅੰਤ ਦੁਖਦਾਈ ਤੇ ਤਬਾਹੀ ਦਾ ਕਾਰਨ ਬਣਦੇ ਹਨ। ਪਰੰਤੂ ਧਰਮ ਜੋ ਕਿ ਮੂਲ ਰੂਪ ਵਿੱਚ ਇੱਕੋ ਇੱਕ ਹੈ, ਕੋਈ ਦੋ ਜਾਂ ਬਹੁਤੇ ਨਹੀਂ, ਇਹਨਾਂ ਦੇ ਸੰਬੰਧ ਵਿੱਚ ਸਮਝਣ ਵਾਲੀ ਅਤ ਜ਼ਰੂਰੀ ਗੱਲ ਇਹ ਹੈ ਕਿ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਇੱਕੋ ਅਕਾਲ ਪੁਰਖ ਦੀ ਜੋਤ ਪ੍ਰਵੇਸ਼ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਸਾਰੇ ਪ੍ਰਾਣੀਆਂ ਵਿੱਚ ਇੱਕੋ ਕਰਤਾ ਪੁਰਖ ਦੀ ਜੋਤ ਹੋਣ ਕਰਕੇ ਸਾਰੇ ਉਸੇ ਪਰਮ ਜੋਤ ਪ੍ਰਭੂ ਦੀ ਹੀ ਅੰਸ਼ ਹਨ। ਲੋਕਾਂ ਨੇ ਆਪਣੀ ਮਰਜ਼ੀ ਅਨੁਸਾਰ ਭਾਵੇਂ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਆਪਣੇ ਕੁਦਰਤੀ ਮਿਲੇ ਮਨੁੱਖੀ ਸਰੂਪ ਨੂੰ ਵਿਗਾੜ ਕੇ, ਜਿਹਨੂੰ ਕਿ ਸਾਡੀ ਆਧੁਨਿਕ ਸਭਿਅਤਾ ਭਾਵੇਂ ਮੌਜੂਦਾ ਤਹਿਜੀਬ ਅਨੁਸਾਰ ਸਵਾਰਨਾ ਸਮਝਦੀ ਹੈ, ਅਨੇਕਾਂ ਤਰ੍ਹਾਂ ਦੀ ਮਰਿਆਦਾ ਤੇ ਅਸੂਲ ਘੜ ਕੇ ਮਨੁੱਖੀ ਭਾਈਚਾਰੇ ਨੂੰ ਅਸੀਂ ਵੱਖ ਵੱਖ ਫਿਰਕਿਆਂ ਜਾਂ ਧਰਮਾਂ ਵਿੱਚ ਵੰਡਣ ਦਾ ਯਤਨ ਕੀਤਾ ਹੈ, ਅਤੇ ਫਿਰ ਆਪੋ ਆਪਣੇ ਬਣਾਏ ਹੋਏ ਧਰਮਾਂ ਨੂੰ ਅਸੀਂ ਦੂਜਿਆਂ ਨਾਲੋਂ ਸ੍ਰੇਸ਼ਟ, ਚੰਗਾ ਤੇ ਉੱਤਮ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਸਾਰੇ ਰਲ ਕੇ ਵੀ ਉਸ ਅਸਲੀ ਤੇ ਮੂਲ ਇਲਾਹੀ ਧਰਮ ਦੀ ਹੋਂਦ ਜਾਂ ਸੱਚਾਈ ਨੂੰ ਮੇਟ ਨਹੀਂ ਸਕਦੇ। ਅਕਾਲ ਪੁਰਖ ਨੇ ਸਾਨੂੰ ਸਭ ਨੂੰ ਸਰੀਰ ਦਿੱਤਾ ਹੈ। ਸਰੀਰ ਦੇ ਨੱਕ, ਕੰਨ, ਮੂੰਹ, ਅੱਖਾਂ, ਹੱਥ, ਪੈਰ ਸਭ ਨੂੰ ਇੱਕੋ ਜਿਹੇ ਦਿੱਤੇ ਹਨ। ਸਰੀਰ ਅੰਦਰ ਪ੍ਰਾਣਦਾਇਕ ਸ਼ਕਤੀ ਤੇ ਜਾਗਦੀ ਜੋਤ ਕਰਤਾਰ ਨੇ ਆਪ ਇਸ ਅੰਦਰ ਰੱਖ ਕੇ ਜੀਵ ਨੂੰ ਸੰਸਾਰ ਵਿੱਚ ਭੇਜਿਆ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਮਨੁੱਖ ਵਿੱਚ ਜੋ ਸਵਾਸ ਚੱਲਦੇ ਹਨ ਇਹ ਵੀ ਉਸੇ ਕਰਤੇ, ਉਸੇ ਦਾਤੇ ਦੀ ਦੇਣ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਸਾਰਿਆਂ ਅੰਦਰ ਜੇਕਰ ਇੱਕ ਜੋਤ ਹੈ ਤਾਂ ਇਸ ਜੋਤ ਦਾ ਸੋਮਾ ਜਾਂ ਮੂਲ ਵੀ ਇੱਕੋ ਹੀ ਅਕਾਲ ਪੁਰਖ ਹੈ। ਸੋ ਅਸੀਂ ਸਾਰੇ ਇਸ ਨਾਤੇ ਏਕ ਪਿਤਾ, ਏਕਸ ਕੇ ਹਮ ਬਾਰਿਕ ਅਤੇ ਸਭੇ ਸਾਂਝੀਵਾਲ ਸਦਾਉਂਦੇ ਹਾਂ। ਤਾਂ ਤੇ ਸਾਡਾ ਸਭ ਦਾ ਅਸਲਾ ਤੇ ਜੀਵਨ ਦਾਤਾ ਇੱਕ ਹੋਣ ਕਰਕੇ ਸਾਡਾ ਨਾਲ ਲਿਖਿਆ ਹੋਇਆ ਹੁਕਮ ਰੂਪੀ ਧਰਮ ਵੀ ਇੱਕ ਹੀ ਹੋਣਾ ਚਾਹੀਦਾ ਹੈ। ਹਾਂਜੀ, ਇੱਕੋ ਇੱਕ ਸਭਨਾ ਵਿੱਚ ਵਸ ਰਿਹਾ ਅਕਾਲ ਪੁਰਖ ਉਹ ਪ੍ਰੇਮ ਪੁਰਖ ਹੈ, ਉਹ ਅਤ ਪ੍ਰੀਤਮ ਹੈ, ਉਹ ਰੰਗ ਰਤਾ ਹੈ, ਉਹ ਲਾਲ ਪਿਆਰਾ ਹੈ, ਉਹ ਲਾਲ ਰੰਗੀਲਾ ਹੈ, ਉਹ ਪ੍ਰੇਮ ਪ੍ਰੀ ਹੈ। ਗੋਡ ਇਜ ਲਵ। ਸੋ ਇੱਕੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਹੀ ਜੀਵ ਬੱਝੇ ਹੋਏ ਹਨ ਅਤੇ ਆਪਣੇ ਮੂਲ ਵੱਲ ਖਿਚਿੰਦੇ ਜਾ ਰਹੇ ਹਨ। ਇਸ ਸੂਖਮ ਗੁਪਤ ਇਲਾਹੀ ਪ੍ਰੀਤ ਡੋਰੀ ਜਾਂ ਆਕਰਖਣ ਸ਼ਕਤੀ, ਸੀਕਰਟ ਡਿਵਾਈਨ ਗ੍ਰੈਵਿਟੀ, ਇਹਦੇ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵਾਂ ਨੂੰ ਆਪਣੇ ਵੱਲ ਗੁਪਤ ਕੁਦਰਤੀ ਤੌਰ ਤੇ ਖਿੱਚੀ ਰੱਖਦਾ ਹੈ। ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ। ਸੋ ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ? ਕਿਉਂ ਇਹ ਖਿੱਚ, ਪ੍ਰੀਤ ਡੋਰੀ ਦੀ ਖਿੱਚ ਸਾਨੂੰ ਸਾਰਿਆਂ ਨੂੰ ਇੱਕੋ ਜਿਹੀ ਅਨੁਭਵ ਨਹੀਂ ਹੁੰਦੀ ਜਾਂ ਬਿਲਕੁਲ ਅਨੁਭਵ ਨਹੀਂ ਹੁੰਦੀ? ਕਿਉਂਕਿ ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਹੇਠ ਲਿਖਿਆ ਹੈ, ਇਸ ਅਨੁਸਾਰ ਹੀ ਅਸੀਂ ਉਸ ਅਕਾਲ ਪੁਰਖ ਦੀ ਖਿੱਚ ਖਾਂਦੇ ਹਾਂ। ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ? ਸ਼ਰਧਾ ਭਾਵਨੀ, ਭਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਆਤਮਿਕ ਕਾਂਖੀ, ਬਿਰਹਾ, ਸੇਵਾ ਭਾਵ, ਸਿਮਰਨ ਤੇ ਆਪਾ ਵਾਰਨਾ। ਹੁਣ ਜਿੰਨੇ ਜਿੰਨੇ ਇਹ ਗੁਣ ਸਾਡੇ ਵਿੱਚ ਹਨ, ਓਨੀ ਓਨੀ ਅਸੀਂ ਉਸ ਪ੍ਰੀਤ ਡੋਰੀ ਦੀ ਖਿੱਚ ਖਾਵਾਂਗੇ, ਜਿਸ ਦੁਆਰਾ ਪਰਮੇਸ਼ਰ ਆਪਣੇ ਜੀਵ ਰੂਪੀ ਅੰਸ਼ ਨੂੰ ਗੁਪਤੀ ਤੌਰ ਤੇ ਖੇਲ ਖਿਲਾਉਂਦਾ ਹੈ, ਲਾਡ ਲਡਾਉਂਦਾ ਹੈ, ਪ੍ਰਿਤਪਾਲਦਾ ਹੈ, ਸਾਰ ਸੰਭਾਲਦਾ ਹੈ, ਮਾਂ ਪਿਆਰ ਜਤਾਉਂਦਾ ਹੈ, ਪਿਰਮ ਪਿਆਲਾ ਪਿਲਾਉਂਦਾ ਹੈ, ਪਿਰਮ ਰਸ ਬਖਸ਼ਦਾ ਹੈ, ਨਦਰ ਕਰਮ ਕਰਦਾ ਹੈ। ਦੁਨੀਆਂ ਦੇ ਸਾਰੇ ਮਾਇਕੀ ਸੰਬੰਧ ਜਾਂ ਨਾਤੇ, ਜਿਵੇਂ ਕਿ ਮੋਹ, ਮਮਤਾ, ਪਿਆਰ, ਸਨੇਹ, ਇਸ਼ਕ, ਪ੍ਰੇਮ, ਬਿਰਹਾ ਆਦਿ, ਇਹ ਇਸੇ ਗੁਪਤ ਇਲਾਹੀ ਪ੍ਰੇਮ ਖੇਲ ਦਾ ਅਕਸ ਹਨ, ਰਿਫਲੈਕਸ਼ਨ ਹਨ, ਇੱਕ ਚੌਲਾ ਜਿਹਾ ਹਨ, ਇਹਦਾ ਪ੍ਰਕਾਸ਼ ਹਨ, ਪ੍ਰਵਿਰਤੀ ਹਨ। ਇਸੇ ਪ੍ਰੀਤ ਡੋਰੀ ਦੀ ਖਿੱਚ ਨੂੰ ਅਨੁਭਵ ਕਰਨਾ, ਇਹਦੀ ਖਿੱਚ ਖਾਣੀ, ਇਹਦੇ ਪਿਆਰ ਦੇ ਤੁਣਕੇ ਸਹਾਰਨੇ, ਤੁਣਕਿਆਂ ਨਾਲ ਫਿਰ ਸਾਡੇ ਮਨ ਦਾ ਨੱਚਣਾ, ਪਿਆਰ ਵਿੱਚ ਮੌਲਣਾ, ਪਿਆਰ ਵਿੱਚ ਪਹਿਲਾਂ ਪਾਉਣੀਆਂ, ਪਿਆਰ ਵਿੱਚ ਲੋਟ ਪੋਟ ਹੋਣਾ, ਪ੍ਰੇਮ ਸਵੈਪਨਾ ਵਿੱਚ ਉਡਾਰੀਆਂ ਲਾਉਣੀਆਂ, ਮਜੀਠੇ ਰੰਗ ਵਿੱਚ ਰੰਗੇ ਜਾਣਾ, ਪ੍ਰੇਮ ਵਿਛੋ ਵਿੱਚ ਘੁਲਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੇਮ ਖੁਮਾਰੀ ਵਿੱਚ ਬੇਖੁਦ ਹੋਣਾ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਣੀਆਂ, ਪ੍ਰੇਮ ਰਸ ਦੇ ਗਟਾਕ ਪੀਣੇ, ਬਿਰਹੋਂ ਵਿੱਚ ਪੰਨੇ ਜਾਣਾ, ਅਛੋਪ ਖਿੱਚੇ ਜਾਣਾ, ਚੁੱਪ ਪ੍ਰੀਤ ਅਨੁਭਵ ਕਰਨੀ, ਚੁੱਪ ਪ੍ਰੀਤ ਦੀ ਬੋਲੀ ਸਮਝਣੀ, ਚੁੱਪ ਪ੍ਰੀਤ ਦੇ ਕੋਮਲ ਸੁਨੇਹੜੇ ਸੁਣਨੇ, ਚੁੱਪ ਪ੍ਰੀਤ ਦੀਆਂ ਮਿੱਠੀਆਂ ਰਮਜ਼ਾਂ ਬੁੱਝਣੀਆਂ, ਚੁੱਪ ਪ੍ਰੀਤ ਦੀਆਂ ਅਦਾਵਾਂ ਦੇ ਕਟਾਖ ਦਾ ਰਸ ਮਾਨਣਾ, ਚੁੱਪ ਪ੍ਰੀਤ ਦੀ ਲੇਵਾ ਦੇਵੀ ਹੋਣੀ, ਚੁੱਪ ਪ੍ਰੀਤ ਵਿੱਚ ਗਵਾਚ ਜਾਣਾ, ਇਹੀ ਸਾਡੇ ਸਾਰੇ ਜੀਵਾਂ ਦਾ ਗੁਪਤ ਅੰਤਰਮੁਖੀ ਇੱਕੋ ਇੱਕ ਸਰਬੱਗ ਵਿਸ਼ਵ ਅਨੁਭਵੀ ਇਲਾਹੀ ਧਰਮ ਹੈ, ਜਿਹਦੀ ਖਿੱਚ ਨਾਲ ਅਸੀਂ ਸਾਰੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਤੇ ਆਪਣੇ ਅੰਸ਼ ਰੂਪੀ ਨਾਤੇ ਸਦਕਾ ਦੂਸਰੇ ਜੀਵਾਂ ਨਾਲ ਵੀ ਆਪਸ ਵਿੱਚ ਅਪੋਲ ਤੇ ਅਣਜਾਣੇ ਹੀ ਖਿੱਚੇ ਜਾ ਰਹੇ ਹਾਂ। ਇਸ ਇਲਾਹੀ ਵਿਸ਼ਵ ਧਰਮ ਦੇ ਵਿੱਚ ਮਾਇਕੀ ਮੰਡਲ ਦੇ ਔਗਣਾਂ ਦੀ ਅਣਹੋਂਦ ਹੈ। ਇੱਥੇ ਮਾਇਕੀ ਮੰਡਲ ਦੇ ਔਗਣ ਨਹੀਂ ਆ ਸਕਦੇ। ਕਿਹੜੇ ਕਿਹੜੇ ਔਗਣ? ਈਰਖਾ, ਦਵੈਤ, ਦੂਜਾ ਭਾਵ, ਨਫ਼ਰਤ, ਤਸਬ, ਵਾਦ ਵਿਵਾਦ, ਲੜਾਈਆਂ, ਖੂਨ ਖਰਾਬਾ ਜਾਂ ਅਤਿਆਚਾਰ, ਇਸਦਾ ਇਸ ਇਲਾਹੀ ਵਿਸ਼ਵ ਧਰਮ ਦੇ ਵਿੱਚ ਅਭਾਵ ਹੈ। ਜੇਕਰ ਧਰਮ ਦੇ ਵਿੱਚ ਇਹ ਸਾਰੇ ਔਗਣਾਂ ਵਿੱਚੋਂ ਕੋਈ ਵੀ ਔਗਣ ਹੈ ਤਾਂ ਉਸਨੂੰ ਇਲਾਹੀ ਧਰਮ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਹੋਇਆ ਧਰਮ ਤਾਂ ਇੱਕੋ ਇੱਕ ਹੈ, ਜਿਸ ਕਰਕੇ ਸਾਰੇ ਜੀਵ ਆਤਮਿਕ ਨਾਤੇ ਵਜੋਂ ਆਤਮਿਕ ਭਰਾ ਹਨ। ਏਕ ਪਿਤਾ ਏਕ ਸਕੇ ਹਮ ਬਾਰਿਕ। ਪਰ ਇਨਸਾਨੀ ਮਨ ਉੱਤੇ ਜਦੋਂ ਮਾਇਕੀ ਪਰਮ ਭੁਲਾਵੇ ਦਾ ਛੌੜ ਚੜ ਜਾਂਦਾ ਹੈ, ਕਵਰ ਚੜ ਜਾਂਦਾ ਹੈ, ਤਾਂ ਫਿਰ ਉਹ ਆਪਣੇ ਕੇਂਦਰ ਅਕਾਲ ਪੁਰਖ ਦੀ ਹੋਂਦ ਤੋਂ ਸ਼ਰਧਾਹੀਨ ਹੋ ਜਾਂਦੇ ਹਨ, ਭਾਵਨਾਹੀਨ ਹੋ ਜਾਂਦੇ ਹਨ, ਪਿਆਰਹੀਨ ਹੋ ਜਾਂਦੇ ਹਨ, ਮੁਨਕਰ ਹੋ ਜਾਂਦੇ ਹਨ, ਨਾਸਤਿਕ ਬਣ ਜਾਂਦੇ ਹਨ, ਮਨਮੁਖ ਮਨੂਰ ਬਣ ਜਾਂਦੇ ਹਨ। ਇਹਦੀ ਵਜ੍ਹਾ ਨਾਲ ਸ਼ਰਧਾ ਭਾਵਨੀ ਰੂਪੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੁੰਦੀ ਜਾਂਦੀ ਹੈ, ਸਾਨੂੰ ਖਿੱਚ ਮਹਿਸੂਸ ਨਹੀਂ ਹੁੰਦੀ। ਇਸ ਤਰ੍ਹਾਂ ਇਸ ਪ੍ਰੀਤ ਡੋਰੀ ਰਾਹੀਂ ਜੋ ਇਨਸਾਨ ਨੂੰ ਅਕਾਲ ਪੁਰਖ ਵੱਲੋਂ ਆਤਮਿਕ ਦਾਤਾਂ ਤੇ ਗੁਣ ਪ੍ਰਦਾਨ ਹੁੰਦੇ ਹਨ, ਉਹਦੀਆਂ ਬਖਸ਼ਿਸ਼ਾਂ ਪ੍ਰਦਾਨ ਹੁੰਦੀਆਂ ਹਨ ਉਹ ਘਟਦੀਆਂ ਜਾਂਦੀਆਂ ਹਨ। ਜਿਵੇਂ ਸ਼ਾਮ ਨੂੰ ਅਸੀਂ ਦੇਖਦੇ ਹਾਂ ਚਾਨਣ ਘਟਦਾ ਹੈ ਤਾਂ ਹਨੇਰ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ ਵਿੱਚ ਜਿਉਂ ਜਿਉਂ ਦੈਵੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਤਿਉਂ ਤਿਉਂ ਮਾਇਕੀ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ, ਮਾਇਆ ਦੇ ਭਰਮ ਭੁਲਾਵੇ ਦਾ ਉਹਦੇ ਮਨ ਵਿੱਚ ਬੋਲਬਾਲਾ ਹੁੰਦਾ ਜਾਂਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਫਿਰ ਹੋਮੇ ਵਿਹੜੇ ਮਨ ਨਾਲ ਅਸੀਂ ਜੋ ਵੀ ਕਰਮ ਧਰਮ ਕਰਦੇ ਹਾਂ ਉਹ ਸਭ ਦਿਖਾਵਾ ਹੁੰਦੇ ਹਨ, ਸਵਾਰਥ ਹੁੰਦੇ ਹਨ, ਬੱਧਾ ਚੱਟੀ, ਫੋਕਟ, ਖਤੋ ਖਤਾ, ਗਲਤ, ਹਾਨੀਕਾਰਕ, ਕੂੜ, ਪਖੰਡ ਤੇ ਅਧਰਮ ਹੁੰਦੇ ਹਨ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾ, ਤ੍ਰਿਗ ਤਿਨਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ, ਖੇਤੀ ਜਿਨਕੀ ਉਜੜੀ ਖਲਵਾੜੇ ਕਿਆ ਥਾਉ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਮਨ ਹੱਠ ਕਰਮ ਜੋ ਕਮਾਵੇ ਤਿਲ ਨਾ ਲੇਖੇ ਪਾਵੇ, ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ, ਨਾਮ ਬਿਨਾ ਸਫੋਕਟ ਸਭ ਕਰਮਾ ਜਿਉ ਬਾਜੀਗਰ ਭਰਮ ਭੁੱਲੇ। ਪਾਠ ਪੜਿਓ ਅਰਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਵਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਬਿਨ ਗੁਰ ਸ਼ਬਦ ਨਾ ਛੁਟਸ ਕੋਏ, ਪਾਖੰਡ ਕਿੰਨੇ ਮੁਕਤ ਨਾ ਹੋਏ, ਪਾਖੰਡ ਧਰਮ ਪ੍ਰੀਤ ਨਹੀਂ ਹਰਸੋ ਗੁਰ ਸ਼ਬਦ ਮਹਾਰਸ ਪਾਇਆ, ਜੀ ਬਦੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ, ਆਪਸ ਕੋ ਬੁਨੀਵਰ ਕਰ ਥਾਪੋ ਕਾਂ ਕੋ ਕਹੋ ਕਸਾਈ। ਜਿਸ ਮਨ ਉੱਤੇ ਅਜਿਹੇ ਬਾਇਕੀ ਭਰਮ ਭੁਲਾਵੇ ਦਾ ਅਸਰ ਘੱਟ ਹੁੰਦਾ ਹੈ ਉਸ ਜੀਵ ਦੇ ਅੰਤਰ ਆਤਮੇ ਵਿੱਚੋਂ ਇਲਾਹੀ ਪ੍ਰਕਾਸ਼ ਦਾ ਫਿਰ ਕਿਤੇ ਚੌਲਾ ਜਿਹਾ ਅਕਸ ਪੈਂਦਾ ਹੈ। ਜਿਸ ਮਨ ਦੇ ਉੱਤੇ ਅਜਿਹੇ ਮਾਇਕੀ ਭਰਮ ਭੁਲਾਵੇ ਦਾ ਘੱਟ ਅਸਰ ਹੋਵੇ ਉਸ ਜੀਵ ਦੇ ਅੰਤਰ ਆਤਮੇ ਵਿੱਚ ਇਲਾਹੀ ਪ੍ਰਕਾਸ਼ ਦਾ ਫਿਰ ਚੌਲਾ ਜਿਹਾ ਅਕਸ ਪੈਂਦਾ ਹੈ। ਇਸ ਅੰਤਰਮੁਖੀ ਇਲਾਹੀ ਪ੍ਰਕਾਸ਼ ਜਾਂ ਧਰਮ ਦੀ ਪ੍ਰੇਰਣਾ ਤੇ ਅਗਵਾਈ ਵਿੱਚ ਫਿਰ ਉਹ ਕੁਝ ਨੇਕੀਆਂ, ਕੁਝ ਕਰਮ ਧਰਮ, ਕੁਝ ਪਰ ਉਪਕਾਰ ਕਰਦਾ ਹੈ। ਅਸਲ ਵਿੱਚ ਇਹ ਨੇਕੀਆਂ ਤੇ ਕਰਮ ਧਰਮ ਆਦਿ ਅੰਤਰ ਆਤਮੇ ਇਲਾਹੀ ਧਰਮ ਦੇ ਦੈਵੀ ਗੁਣਾਂ ਦਾ ਇੱਕ ਧੁੰਦਲਾ ਜਿਹਾ ਅਕਸ ਜਾਂ ਇਜ਼ਹਾਰ ਹੁੰਦੇ ਹਨ। ਇਹਨਾਂ ਵਿੱਚ ਜੀਵ ਦੀ ਆਪਣੀ ਕੋਈ ਵਡਿਆਈ ਨਹੀਂ ਹੁੰਦੀ, ਪਰ ਜੀਵ ਕੀ ਸਮਝਦਾ ਹੈ ਆਪਣੀ ਮਾਇਕੀ ਭਰਮ ਭੁਲਾਵੇ ਵਿੱਚ ਉਹ ਇਹਨਾਂ ਨੇਕ ਕਰਮਾਂ ਧਰਮਾਂ ਨੂੰ ਆਪਣੀ ਵਡਿਆਈ ਸਮਝ ਕੇ ਆਪਣੀ ਹੋਮੇ ਨੂੰ ਹੀ ਪੱਠੇ ਪਾਉਣ ਲੱਗ ਪੈਂਦਾ ਹੈ, ਮਾਣ ਵਿੱਚ ਆ ਜਾਂਦਾ ਹੈ। ਜਦੋਂ ਸਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਏ, ਕੋਈ ਪਰ ਉਪਕਾਰ ਹੋ ਜਾਏ, ਕੋਈ ਨੇਕੀ ਹੋ ਜਾਏ, ਤਾਂ ਅਸੀਂ ਉਹਨੂੰ ਆਪਣੀ ਵਡਿਆਈ ਸਮਝ ਕੇ ਆਪਣੀ ਹੋਮੇ ਨੂੰ ਆਪ ਹੀ ਪੱਠੇ ਪਾ ਲੈਂਦੇ ਹਾਂ। ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ, ਸਤੀਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੋਗ ਕਰੇ ਸੰਸਾਰ, ਕੋਟ ਕਰਮ ਕਰੇ ਹੋ ਤਾਰੇ ਸ਼੍ਰਮ ਪਾਵੇ ਸਗਲੇ ਬਿਰਥਾਰੇ, ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ, ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਤ ਪੁੰਨ ਵਿਚਾਰ। ਸੋ ਇਹਨਾਂ ਹੋਮੇ ਵਿੱਚ ਕੀਤੇ ਕਰਮਾਂ ਨੂੰ ਹੀ ਅਸੀਂ ਧਰਮ ਜਾਂ ਇਨਸਾਨੀਅਤ ਸਮਝੀ ਬੈਠੇ ਹਾਂ, ਲੇਕਿਨ ਗੁਰਬਾਣੀ ਵਿੱਚ ਐਸੇ ਕਰਮ ਕਾਂਡੀ ਧਰਮਾਂ ਨੂੰ ਇਉਂ ਬਿਆਨਿਆ ਗਿਆ ਹੈ, करम तरम सब बंधना पाप पुन संबंध करम तरम कर मुक्त मंगाही मुक्त पदार्थ शब्द सिलाही बिन गुर शब्दे मुक्त ना होई परपंच कर परमाई है करम तरम पाखंड जो दिसे तिन जम जागती लूटे तीर्थ तप दया दत दान जेको पावे तिल का मान श्रावक सुध समूह सिदान के देख फिरो कर जोग जति के सूर सुरार्दन सुध सुदादक संत समूह अनेक मती के सारे ही देश को देख रहे हो मत को न देखिय प्राण पति के श्री भगवान की पाए कृपा होते एक रत्ती बिन एक रत्ती के ऐसे बारले कर्म कांडी धर्मा तो इलावा सानू किसे होर उचेरे चंगेरे पलेरे नार लिखे हुए इलाही सच्चे सुच्चे अटल विश्व सर्वग धर्म दी बाबत समझ ही नहीं ज्ञान नहीं सोझी नहीं विचार नहीं उद्दम नहीं लोड़ ही नहीं अते असी उसनू मनन लई भी तैयार नहीं भावे अनेकां गुरुआं अवतारां पीरा पैगंबरा महापुरखा संता ने अपनी अपनी शख्सियत ते बाणिया द्वारा सानू किसे उच्चे सुच्चे इलाही धर्म दी बाबत चंगी तरह रोशनी पाई है गुरबाणी विच इस उच्चे सुच्चे इलाही धर्म नू ही बार बार दृढ़ाया गया है दर्शाया गया है केवल कर्म परम से चीनो तरम करम अनुरागो सर्व तरम में श्रेष्ठ तरम हर को नाम जप निर्मल करम एको तरम दृढ़े सच कोई गुरमत पूरा जुग जुग सोई नानक हर कीर्तन कर अटल एहे तरम करम तरम सच साचा नाम गुर कै शब्द समाई है परमार्थ जाने वाहिगुरु जी का खालसा वाहिगुरु जी की गुरु प्यारी साध संगत जीओ ये गुरमुख प्यारियां दे लिखे हुए अनुभवी लेखां दी लड़ी विच्चों तरम जा मजहब पाग तीजा गुरबाणी विचार नंबर 48 इत्थे आप जी दे सामने पढ़िया गया है इहदे नाल दे बाकी लेख ते होर अनेकां विषयां दे उत्ते लिखे हुए गुरमुख प्यारियां दे ये लेख गुरबाणी विचार दे लेखां दे स्टाल तों आप जी नूं मिल सकते हन वाहिगुरु जी का खालसा वाहिगुरु